ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਗੁਣ ਕੀਰਤ ਨਿਧ ਮੋਰੀ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਾਣ ਤੂੰ ਹੀ ਗਾਓ ਤੂੰ ਹੀ ਸੁਣ ਹੈ ਨਾਨਕ ਨੇਰ ਨੇਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਾਉ ਕਰੀ ਵਖਿਆਨ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤ ਮਲੀਣ ਧੋਤਾ ਹੱਛਾ ਨਾ ਹੋਏ ਸੀ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤ ਮਲੀਣ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੈ ਹੋਏ ਸੋਜੀ ਪਾਏ ਸੀ ਏਤ ਦੁਆਰੈ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵੇਚਾਰਾ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਗਰੀਬ ਨਿਵਾਸ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜਮਿਲ ਬੈਠ ਕੇ ਅੰਮ੍ਰਿਤ ਰੂਪ ਗੁਰਬਾਣੀ ਦੇ ਪਾਠ ਔਰ ਕੀਰਤਨ ਸਰਵਣ ਕਰ ਵਡਭਾਗੀ ਸੰਗਤਾਂ ਨੇ ਆਨੰਦ ਮਾਣਿਆ ਹੈ। ਸਤਿਗੁਰੂ ਜੀ ਦਾ ਪਾਵਨ ਫੁਰਮਾਨ ਹੈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਸਦਕਾ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਾਧੂ ਜਨਾਂ ਦਾ ਸੰਗ ਜਿਹੜੇ ਨਾਮ ਸਿਮਰਨ ਕਰਨ ਵਾਲੇ ਮਨ ਨੂੰ ਸਾਧਣ ਵਾਲੇ ਗੁਰਮੁਖ ਪਿਆਰੇ ਨੇ ਉਹਨਾਂ ਦਾ ਸੰਗ ਹਾਸਲ ਹੁੰਦਾ ਹੈ। ਔਰ ਸਾਧ ਸੰਗਤ ਵਿੱਚ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਮਨ ਦੀ ਖੋਟੀ ਮਤ ਜੋ ਹੈ ਇਹ ਨਾਸ਼ ਹੁੰਦੀ ਹੈ। ਜੀਵ ਜਦ ਤੋਂ ਹੋਂਦ ਵਿੱਚ ਆਇਆ, ਜਦੋਂ ਤੋਂ ਜਨਮ ਹੋਇਆ, ਉਦੋਂ ਤੋਂ ਹੀ ਮੋਹ ਮਾਇਆ ਦਾ ਪਰਦਾ ਇਸ ਦੀ ਮਤ ਉੱਪਰ ਔਰ ਮਨ ਉੱਪਰ ਪਿਆ ਹੋਇਆ ਹੈ, ਜਿਸ ਕਰਕੇ ਇਹਦਾ ਮਨ ਔਰ ਹਿਰਦਾ ਜੋ ਹਨ ਉਹ ਸਦਾ ਸਦਾ ਉਲਟ ਖਿਆਲਾਂ ਦੇ ਵਿੱਚ ਪ੍ਰਵਿਰਤ ਰਹਿੰਦੇ ਨੇ। ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਆਵੈ ਜਾਏ ਭਵਾਈਐ ਜੋਨੀ ਰਹਿਣ ਨ ਕਤਹੀ ਥਾਏ ਭਇਆ। ਜਦੋਂ ਤੋਂ ਜਨਮ ਲੈ ਕੇ ਸੰਸਾਰ ਵਿੱਚ ਆਇਆ ਹੈ ਉਦੋਂ ਤੋਂ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਕੇ ਇਸਨੇ ਦੁਨੀਆਦਾਰੀ ਵਿੱਚ ਚਿੱਤ ਲਗਾ ਲਿਆ। ਗੁਰਬਾਣੀ ਦੀ ਸਿੱਖਿਆ ਮੁਤਾਬਕ ਮਾਤਾ ਦੇ ਉਧਰ ਅੰਦਰ ਵਸਦਿਆਂ ਇਸ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਯਾਦ ਸੀ, ਪਲ ਪਲ ਉਸ ਵਾਹਿਗੁਰੂ ਨੂੰ ਯਾਦ ਕਰਦਾ ਸੀ। ਪਰ ਸੰਸਾਰ ਵਿੱਚ ਜਨਮ ਲੈ ਕੇ ਜੋਨ ਛਾੜ ਜੋ ਜਗ ਮਹਿ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਜਦ ਗਰਭ ਜੋਨ ਨੂੰ ਛੱਡ ਕੇ ਸੰਸਾਰ ਦੇ ਵਿੱਚ ਆਇਆ, ਮਾਤ ਲੋਕ ਦੀ ਹਵਾ ਲੱਗਦਿਆਂ ਹੀ ਵਾਹਿਗੁਰੂ ਭੁੱਲ ਗਿਆ, ਮੋਹ ਮਾਇਆ ਦਾ ਪਰਦਾ ਮਨ ਉੱਪਰ ਪਿਆ। ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਮਾਇਆ ਨੇ ਇਹ ਅਮਰ ਵਰਤਾਇਆ ਇਹੋ ਜਿਹਾ ਕਿ ਸਾਰੀ ਜ਼ਿੰਦਗੀ ਮਨੁੱਖ ਪਰਮੇਸ਼ਰ ਤੋਂ ਬੇਮੁਖ ਹੋ ਕੇ ਮਨ ਦੇ ਖਿਆਲਾਂ ਦੇ ਅਧੀਨ ਹੀ ਬਿਤਾ ਦਿੰਦਾ ਹੈ। ਮਨ ਦੇ ਖਿਆਲ ਜੋ ਹਨ, ਮਨ ਹਮੇਸ਼ਾ ਚੰਚਲ ਹੈ, ਚੰਚਲ ਪਦਾਰਥਾਂ ਦੇ ਵੱਲੇ ਹੀ ਇਸ ਦੀ ਚਿੱਤ ਬਿਰਤੀ ਜਾਂਦੀ ਹੈ। ਤਰ੍ਹਾਂ ਤਰ੍ਹਾਂ ਦੇ ਔਗਣਾਂ ਦਾ ਵਾਸਾ ਹੀ ਹਿਰਦੇ ਦੇ ਵਿੱਚ ਹੋਇਆ ਔਰ ਇਉਂ ਮੋਹ ਮਾਇਆ ਦੇ ਪ੍ਰਭਾਵ ਹੇਠ ਇਹ ਹਿਰਦਾ ਰੂਪੀ ਭਾਂਡਾ ਕਦੇ ਸ਼ੁੱਧ ਨਾ ਹੋ ਸਕਿਆ। ਹਜ਼ੂਰ ਨੇ ਗੁਰਬਾਣੀ ਵਿੱਚ ਫੁਰਮਾਇਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਵੀ ਮਨੁੱਖ ਦੇ ਹਿਰਦੇ ਅੰਦਰ ਹੀ ਹੈ। ਉਸਦਾ ਜੋਤ, ਉਸਦਾ ਪ੍ਰਕਾਸ਼ ਹਿਰਦੇ ਦੇ ਵਿੱਚ ਹੈ। ਚੇਤਨ ਸੱਤਾ ਸਾਰੇ ਸਰੀਰ ਵਿੱਚ ਵਰਤ ਰਹੀ ਹੈ, ਪਰ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਨਾ ਪਹਿਚਾਣਿਆ, ਬਲਕਿ ਦੁਨੀਆਦਾਰੀ ਦੇ ਨਾਲ ਹੀ ਆਪਣਾ ਚਿੱਤ ਲਗਾ ਕੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨਾ ਪਾਇਆ, ਜਿਉ ਕਸਤੂਰੀ ਮ੍ਰਿਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਾਜ ਬਿਖ ਸੰਗ੍ਰਹਿ ਕਰਤੈ ਆਪ ਖਵਾਇਆ। ਐਸੀ ਹਾਲਤ ਇਸ ਮਨੁੱਖ ਦੀ ਹੋਈ, ਅੰਮ੍ਰਿਤ ਸੰਗ ਨਾਹੇ ਰੁਚ ਆਵਤ ਬਿਖੈ ਠਗੌਰੀ ਪ੍ਰੀਤ। ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਇਸ ਦੀ ਰੁਚੀ ਨਹੀਂ ਆਉਂਦੀ, ਸਿਮਰਨ ਵਾਲੇ ਰੁਚੀ ਜੁੜਦੀ ਨਹੀਂ। ਜੋ ਇਸ ਨੂੰ ਠੱਗ ਲੈਣ ਵਾਲੇ ਵਿਸ਼ੇ ਵਿਕਾਰ ਹਨ ਉਹਨਾਂ ਦੇ ਨਾਲ ਹੀ ਪ੍ਰੀਤ ਲੱਗੀ ਹੋਈ ਹੈ। ਇਹ ਮਾਇਆ ਦੀ ਠਗੌਰੀ ਠੱਗ ਬੂਟੀ, ਜਿਹਦੇ ਰਾਹੀਂ ਮਾਇਆ ਸਾਰੇ ਜੀਵਾਂ ਨੂੰ ਠੱਗਦੀ ਹੈ। ਐਸੇ ਵਿਸ਼ੇ ਵਿਕਾਰਾਂ ਦੀ ਭਾਵਨਾ ਹੀ ਮਨੁੱਖ ਦੇ ਮਨ ਅੰਦਰ ਬਣੀ ਰਹਿੰਦੀ ਹੈ। ਪ੍ਰਤੱਖ ਜੋ ਸਤਿਗੁਰਾਂ ਦਾ ਬਖਸ਼ਿਆ ਅੰਮ੍ਰਿਤ ਹੈ ਉਹ ਛਕਣ ਦੀ ਰੁਚੀ ਨਹੀਂ। ਜ਼ਹਿਰ ਵਰਗੀਆਂ ਜਿਹੜੀਆਂ ਸ਼ਰਾਬਾਂ ਇਤਿਆਦਿਕ ਹਨ ਉਹਨਾਂ ਨਾਲ ਆਪਣਾ ਪ੍ਰੇਮ ਲਗਾਈ ਰੱਖਦਾ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨਾ ਡੀਠੀ। ਇਉਂ ਸਤਿਗੁਰੂ ਕੀ ਸ਼ਰਨ ਲੱਗੇ ਤੋਂ ਬਿਨਾਂ ਮਾਇਆ ਦੇ ਸ਼ਕਤੀ ਦੇ ਉਪਾਸ਼ਕ ਹੋ ਸਾਕਤ ਬਾਣ, ਗੁਰੂ ਮਹਾਰਾਜ ਜੀ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ, ਗੁਰੂ ਕੇ ਬਚਨ ਦੀ ਉਲੰਘਣਾ ਕਰਕੇ ਮਨਮਤ ਮੁਤਾਬਕ ਜੀਵਨ ਬਿਤਾਉਂਦਿਆਂ, ਅਖੀਰ ਨੂੰ ਇਹ ਜੀਵ ਫੇਰ ਜਮਾਂ ਦੇ ਵਸ ਜਾ ਪੈਂਦਾ ਹੈ। ਪਰ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਗੁਰੂ ਮਹਾਰਾਜ ਜੀ ਦੀ ਆਰਾਧਨਾ ਕੀਤੀ ਹੈ, ਗੁਰੂ ਕਾ ਨਾਮ ਜਪਿਆ ਹੈ, ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ, ਗੁਰੂ ਕੇ ਮਹਾਨ ਆਤਮਿਕ ਸੁਖ ਦੇਣ ਵਾਲੇ ਪੂਜਨੀਕ ਸ਼ਬਦ ਦੇ ਰਾਹੀਂ ਜਿਨ੍ਹਾਂ ਨੇ ਮਨ ਅੰਦਰ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਪਰਮੇਸ਼ਰ ਦੇ ਨਾਮ ਨੂੰ ਆਰਾਧਿਆ ਹੈ, ਉਹਨਾਂ ਦੀਆਂ ਸਭ ਇੱਛਾਵਾਂ ਵੀ ਪੂਰੀਆਂ ਹੋ ਗਈਆਂ ਔਰ ਫਿਰ ਤਿੰਨ ਚੂਕਾ ਡਰ ਜੰਮ ਕੇ ਜਮਾਂ ਦਾ ਔਰ ਜੰਮਣ ਮਰਨ ਦਾ ਜਿਹੜਾ ਡਰ ਹੈ ਉਹ ਵੀ ਉਹਨਾਂ ਦਾ ਚੁੱਕ ਜਾਂਦਾ ਹੈ। ਮਨ ਜਿਹੜਾ ਇਉਂ ਮਾਇਆ ਦੇ ਪ੍ਰਭਾਵ ਕਰ ਮੈਲਾ ਹੋਇਆ ਹੋਇਆ ਔਰ ਖੋਟੀ ਮਤ ਦਾ ਸ਼ਿਕਾਰ ਹੋ ਗਿਆ, ਉਹ ਖੋਟੀ ਮਤ ਸਾਧ ਸੰਗਤ ਵਿੱਚ ਆ ਕੇ ਨਾਸ ਹੁੰਦੀ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਇੱਥੇ ਖੋਟੀ ਮਤ ਦਾ ਖਾਤਮਾ ਹੁੰਦਾ ਹੈ। ਪਰ ਤਦ ਜਦ ਗੁਰੂ ਕਾ ਸ਼ਬਦ ਸ਼ਰਧਾ ਭਾਵਨਾ ਨਾਲ ਸੁਣਿਆ ਜਾਵੇ, ਕੇਵਲ ਆ ਬਾਹਰ ਲੱਗੇ ਹੋਏ ਕੰਨਾਂ ਦੇ ਨਾਲ ਹੀ ਨਹੀਂ ਬਲਕਿ ਹਿਰਦੇ ਵਿੱਚ ਸ਼ਰਧਾ ਔਰ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਭਾਵਨਾ ਦੇ ਸਹਿਤ ਗੁਰੂ ਕਾ ਸ਼ਬਦ ਸੁਣਿਆ ਜਾਵੇ, ਸੁਣ ਕੇ ਹਿਰਦੇ ਵਿੱਚ ਵਸਾਇਆ ਜਾਵੇ, ਤਿਸ ਦੇ ਅਨੁਸਾਰ ਚੱਲਣ ਦਾ ਯਤਨ ਕੀਤਾ ਜਾਵੇ, ਤਾਂ ਫਿਰ ਗੁਰੂ ਕੀ ਕਿਰਪਾ ਹੋ ਕੇ ਖੋਟੀ ਮਤ ਜੋ ਹੈ ਇਹ ਨਾਸ ਹੋ ਜਾਂਦੀ ਹੈ, ਹਿਰਦਾ ਨਿਰਮਲ ਸ਼ੁੱਧ ਹੋ ਜਾਂਦਾ ਹੈ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਵਿੱਚ ਧੰਨ ਧੰਨ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬੜੀ ਮੁਬਾਰਕ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਹਿਰਦਾ ਸਾਫ ਅਤੇ ਸਵੱਛ ਹੈ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਦਾ ਗੁਰੂ ਕੀ ਕਿਰਪਾ ਨਾਲ, ਉਹਨਾਂ ਤੇ ਵਾਹਿਗੁਰੂ ਦੀ ਪ੍ਰਸੰਨਤਾ, ਉੱਥੇ ਪਰਮੇਸ਼ਰ ਦੀ ਕਿਰਪਾਲਤਾ, ਵਾਹਿਗੁਰੂ ਦਾ ਪ੍ਰਤੱਖ ਵਾਸਾ। ਪਰ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਵਿਸ਼ਿਆਂ ਵਿਕਾਰਾਂ ਦੀ ਗੰਦਗੀ ਨਾਲ ਗੰਦਲਿਆਂ ਕਰ ਰੱਖਿਆ, ਉਹ ਕਦੇ ਵੀ ਪਰਲੋਕ ਵਿੱਚ ਥਾਂ ਨਹੀਂ ਪਾਉਂਦੇ, ਜੀਵਨ ਅੰਦਰ ਉਹਨਾਂ ਨੂੰ ਦੁੱਖ ਭੋਗਣੇ ਪੈਂਦੇ ਨੇ, ਐਸਾ ਸਤਿਗੁਰੂ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਵਿੱਚ ਜਗਤ ਦੇ ਤਾਰਨਹਾਰ ਪਹਿਲੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਹਜ਼ੂਰ ਫਰਮਾਉਂਦੇ ਹਨ ਭਾਂਡਾ ਮਨ ਰੂਪੀ, ਅੰਤਸ਼ਕਰਨ ਰੂਪੀ, ਹਿਰਦਾ ਰੂਪੀ ਭਾਂਡਾ ਉਹੀ ਚੰਗਾ ਹੈ, ਉਹੀ ਭਾਗਾਂ ਵਾਲਾ ਹੈ, ਉਹੀ ਸ੍ਰੇਸ਼ਟ ਹੈ ਜੋ ਤਿਸ ਭਾਵ ਸੀ, ਜੋ ਤਿਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੋਵੇ, ਚੰਗਾ ਲੱਗਦਾ ਹੋਵੇ। ਕੈਸਾ ਹਿਰਦਾ ਸੋ ਸ਼ੁੱਧ ਜੋ ਹੈ ਉਹ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਨੇ ਜਿਨ ਕਉ ਭਾਂਡੈ ਭਾਉ ਤਿਨਾ ਸਵਾਰ ਸੀ, ਸੁਖੀ ਕਰੈ ਪਸਾਉ ਦੁਖ ਵਿਸਾਰ ਸੀ। ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਵਿੱਚ ਭਾਉ ਹੈ, ਭਾਉ ਤੋਂ ਅਰਥ ਹੈ ਪ੍ਰੇਮ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਹੈ, ਉਹਨਾਂ ਪ੍ਰੇਮ ਵਾਲੇ ਹਿਰਦਿਆਂ ਨੂੰ ਉਹ ਪਰਮੇਸ਼ਰ ਕਿਰਪਾ ਕਰ ਆਪ ਹੀ ਸਵਾਰ ਦਿੰਦਾ ਹੈ, ਆਪ ਹੀ ਉਹਨਾਂ ਹਿਰਦਿਆਂ ਦੀ ਸਫਾਈ ਆਪਣੀ ਮਿਹਰ ਦੇ ਸਦਕਾ ਉਹ ਕਰ ਦਿੰਦਾ ਹੈ। ਹਿਰਦੇ ਵਿੱਚੋਂ ਵਿਸ਼ੇ ਵਿਕਾਰਾਂ ਦੀ ਗੰਦਗੀ ਔਰ ਕੂੜਾ ਕਰਕਟ ਜੋ ਹੈ ਇਸ ਨੂੰ ਵਾਹਿਗੁਰੂ ਕੱਢ ਦਿੰਦਾ ਹੈ ਔਰ ਸ਼ੁਭ ਗੁਣਾਂ ਦੇ ਨਾਲ ਸਵਾਰ ਦਿੰਦਾ ਹੈ। ਤੇ ਐਸੇ ਸਮਰੇ ਹੋਏ ਭਾਂਡੇ ਜੋ ਹਨ, ਸਾਫ ਸਵੱਛ ਨਿਰਮਲ ਹੋਏ ਹਿਰਦੇ ਜੋ ਹਨ, ਜਿਨ੍ਹਾਂ ਹਿਰਦਿਆਂ ਵਿੱਚ ਵਾਹਿਗੁਰੂ ਦਾ ਪ੍ਰੇਮ ਹੈ, ਉਹਨਾਂ ਉੱਪਰ ਵਾਹਿਗੁਰੂ ਕਿਰਪਾ ਕਰਦਿਆਂ ਹੋਇਆਂ ਸੁਖੀ ਕਰੈ ਪਸਾਓ, ਸਾਰੇ ਸੁੱਖਾਂ ਦਾ ਪਸਾਰਾ ਕਰ ਦਿੰਦਾ ਹੈ, ਦੁੱਖ ਵਿਸਾਰ ਸੀ ਦੁੱਖ ਸਾਰੇ ਭੁਲਾ ਦਿੰਦਾ। ਤੇ ਫਿਰ ਸਹਸਾ ਮੂਲੇ ਨਾਹੇ ਸਰਪਰ ਤਾਰ ਸੀ, ਇਸ ਗੱਲ ਵਿੱਚ ਕੋਈ ਸਹਸਾ ਨਹੀਂ, ਕੋਈ ਸ਼ੰਕਾ ਨਹੀਂ, ਸਰਪਰ ਜ਼ਰੂਰ ਬਰ ਜ਼ਰੂਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਸੰਸਾਰ ਦੀ ਵਰਤਣ ਦੇ ਵਿੱਚ ਸਾਡਾ ਤਕਰੀਬਨ ਹਰ ਇੱਕ ਦਾ ਸੁਭਾਅ ਇਹੀ ਹੁੰਦਾ ਹੈ, ਜਿਹੜਾ ਕੋਈ ਭਾਂਡਾ ਮੈਲਾ ਹੈ ਗੰਧਲਾ ਹੈ ਉਹ ਕਿਸੇ ਨੂੰ ਦੇਖਣ ਵਿੱਚ ਹੀ ਚੰਗਾ ਨਹੀਂ ਲੱਗਦਾ, ਵਰਤਣਾ ਤਾਂ ਕੀ ਹੈ। ਗੰਧਲੇ ਭਾਂਡੇ ਨੂੰ ਸੋ ਇਉਂ ਮਾਂਜਿਆ ਜਾਂਦਾ, ਸੰਵਾਰਿਆ ਜਾਂਦਾ, ਸਾਫ਼ ਕੀਤਾ ਜਾਂਦਾ ਹੈ, ਫਿਰ ਹੀ ਕੋਈ ਉਹਦੇ ਵਿੱਚ ਵਸਤੂ ਪਾਈ ਜਾਂਦੀ ਹੈ। ਹਜ਼ੂਰ ਫਰਮਾਉਂਦੇ ਨੇ ਨਾਮ ਸਮਾਵੈ ਜੋ ਭਾਂਡਾ ਹੋਏ, ਵਾਹਿਗੁਰੂ ਦੇ ਨਾਮ ਰੂਪੀ ਅਮੋਲਕ ਵਸਤੂ ਉੱਥੇ ਸਮਾਉਂਦੀ ਹੈ ਜਿਹੜਾ ਭਾਂਡਾ ਹੋਵੇ ਇਸ ਦਾ ਪਾਤਰ, ਜਿਹਦੇ ਵਿੱਚ ਇਹ ਨਾਮ ਰੂਪੀ ਵਸਤੂ ਪੈ ਸਕੇ, ਜੋ ਉਸ ਨਾਮ ਰੂਪੀ ਵਸਤੂ ਪਾਉਣ ਦੇ ਯੋਗ ਹੋਵੇ। ਜਿੰਨੀ ਕੋਈ ਜ਼ਿਆਦਾ ਉੱਤਮ ਵਸਤੂ ਹੈ ਉਹਦੇ ਲਈ ਬਰਤਨ ਵੀ ਉਨਾ ਉੱਤਮ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਸਭ ਤੋਂ ਉੱਤਮ ਨਾਮ ਰੂਪੀ ਵਸਤੂ ਨੂੰ ਰੱਖਣ ਵਾਸਤੇ ਹਿਰਦਾ ਰੂਪੀ ਭਾਂਡਾ ਇਹ ਵੀ ਉੱਤਮ ਹੈ, ਨਿਰਮਲ ਹੋਣਾ ਚਾਹੀਦਾ ਹੈ, ਸਵੱਛ ਹੀ ਹੋਣਾ ਚਾਹੀਦਾ ਹੈ, ਫੇਰ ਹੀ ਸੋ ਇਸ ਹਿਰਦੇ ਵਿੱਚ ਨਾਮ ਰੂਪੀ ਵਸਤੂ ਜੋ ਹੈ ਉਹ ਟਿਕਦੀ ਹੈ। ਤੇ ਹਜ਼ੂਰ ਫਰਮਾਨ ਕਰਦੇ ਹਨ, ਉਂਦਾ ਭਾਂਡਾ ਟਿਕਿਆ ਨਾ ਕੋਏ, ਉਂਦਾ ਪੁੱਠਾ ਮੁੱਦਾ ਮਾਰਿਆ ਹੋਏ ਭਾਂਡਾ, ਮੁੱਦੇ ਮਾਰੇ ਭਾਂਡੇ ਵਿੱਚ ਕੋਈ ਵਸਤੂ ਜੋ ਹੈ ਨਹੀਂ ਟਿਕਦੀ। ਇਸੇ ਤਰ੍ਹਾਂ ਜਿਹੜਾ ਹਿਰਦਾ ਰੂਪੀ ਭਾਂਡਾ ਪਰਮੇਸ਼ਰ ਵੱਲੋਂ ਮੁੱਦਾ ਵੱਜਾ ਹੋਇਆ, ਜਿਸਨੇ ਗੁਰੂ ਕੇ ਸ਼ਬਦ ਨੂੰ ਹਿਰਦੇ ਅੰਦਰ ਵਸਾਉਣ ਦਾ ਯਤਨ ਹੀ ਨਹੀਂ ਕੀਤਾ, ਗੁਰੂ ਤੋਂ ਬੇਮੁਖ ਚੱਲਦਾ ਹੈ, ਆਪਣੇ ਮਨ ਦੀ ਮਤ ਮੁਤਾਬਕ ਚੱਲਦਾ ਹੈ, ਗੁਰੂ ਵੱਲੋਂ ਪੁੱਠੇ ਪਏ ਹੋਏ ਇਸ ਹਿਰਦੇ ਰੂਪੀ ਭਾਂਡੇ ਵਿੱਚ ਨਾਮ ਰੂਪੀ ਵਸਤੂ ਕਿਵੇਂ ਟਿਕ ਸਕੇਗੀ? ਫਿਰ ਦੂਸਰੀ ਗੱਲ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਸੋ ਇਉਂ ਕਿਸੇ ਵਸਤੂ ਦੇ ਅੰਦਰ, ਕਿਸੇ ਬਰਤਨ ਦੇ ਅੰਦਰ ਕੋਈ ਵਸਤ ਪਾਉਣੀ ਹੋਵੇ, ਜੇ ਉਹ ਬਰਤਨ ਪਹਿਲਾਂ ਹੀ ਭਰਿਆ ਪਿਆ ਹੋਵੇ ਤਾਂ ਉਹਦੇ ਵਿੱਚ ਕੋਈ ਹੋਰ ਚੀਜ਼ ਨਹੀਂ ਪਾਈ ਜਾ ਸਕਦੀ। ਜਿਸ ਚੀਜ਼ ਦੇ ਵਿੱਚ ਕੋਈ ਗੰਦਾ ਮਾਲ ਪਿਆ ਹੋਇਆ ਹੋਵੇ, ਉਹਦੇ ਵਿੱਚ ਕੋਈ ਦੁੱਧ ਘਿਓ ਵਰਗੀਆਂ ਉੱਤਮ ਵਸਤੂਆਂ ਕਦੇ ਵੀ ਨਹੀਂ ਪਾਉਂਦਾ। ਮੈਲੇ ਭਾਂਡੇ ਵਿੱਚ ਕੋਈ ਭੋਜਨ ਪਦਾਰਥ ਜਾਂ ਕੋਈ ਵਸਤੂ ਨਹੀਂ ਪਾਈ ਜਾਂਦੀ, ਜਾਂ ਪਹਿਲਾਂ ਹੀ ਭਰੇ ਪਏ ਭਾਂਡੇ ਦੇ ਵਿੱਚ ਕੋਈ ਹੋਰ ਵਸਤੂ ਨਹੀਂ ਪਾਈ ਜਾ ਸਕਦੀ। ਤਦ ਹੀ ਪਾਏਗੀ ਜੇ ਦੂਜੀ ਜਿਹੜਾ ਪਹਿਲਾਂ ਪਾਈ ਹੋਈ ਹੈ ਪਾਸੇ ਕੀਤੀ ਜਾਵੇ, ਵਿੱਚੋਂ ਕੱਢੀ ਜਾਵੇ, ਕੱਢ ਕੇ ਫਿਰ ਉਸ ਭਾਂਡੇ ਨੂੰ ਸਾਫ਼ ਕੀਤਾ ਜਾਵੇ, ਫਿਰ ਹੀ ਉਸ ਬਰਤਨ ਦੇ ਵਿੱਚ ਕੋਈ ਵਸਤੂ ਪੈ ਸਕਦੀ ਹੈ, ਕੋਈ ਭੋਜਨ ਪਦਾਰਥ ਪਾਇਆ ਜਾ ਸਕਦਾ ਹੈ। ਹਿਰਦਾ ਰੂਪੀ ਭਾਂਡਾ ਭਰਿਆ ਹੈ ਗੰਦਗੀ ਦੇ ਨਾਲ, ਔਗਣਾਂ ਦੇ ਨਾਲ, ਵਿਕਾਰਾਂ ਦੇ ਨਾਲ, ਤੇ ਇਸ ਵਿਕਾਰਾਂ ਨਾਲ ਭਰੇ ਹੋਏ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਰੂਪੀ ਅਮੋਲਕ ਵਸਤੂ ਜੋ ਹੈ ਨਹੀਂ ਠਹਿਰਨੀ। ਭਰਿਆ ਪਿਆ ਹੈ ਕਿੱਥੇ ਠਹਿਰੇ? ਪਹਿਲਾਂ ਇਹ ਵਿਕਾਰਾਂ ਰੂਪੀ ਗੰਦਗੀ ਨੂੰ ਗੁਰ ਸ਼ਬਦ, ਗੁਰ ਉਪਦੇਸ਼ ਦੇ ਆਸਰੇ ਬਾਹਰ ਕੱਢਣ ਦਾ ਯਤਨ ਕਰੇ। ਸੂਹੀ ਰਾਗ ਦਾ ਸਭ ਤੋਂ ਪਹਿਲਾ ਸ਼ਬਦ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਨੇ ਉਚਾਰਨ ਕੀਤਾ, ਫਰਮਾਇਆ, ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁੱਧੈ ਕਉ ਜਾਵਹੁ। ਭਾਂਡਾ ਧੋਏ, ਆਪਣੇ ਇਸ ਹਿਰਦੇ ਰੂਪੀ ਭਾਂਡੇ ਨੂੰ ਧੋਣਾ ਕਰੋ, ਧੋਵੋ ਗੁਰ ਸ਼ਬਦ ਦੀ ਵਿਚਾਰ ਨਾਲ, ਧੋਵੋ ਗੁਰਮੁਖਾਂ ਪਿਆਰਿਆਂ ਦੀ ਸਿੱਖਿਆ ਦੇ ਨਾਲ, ਮਨ ਨੂੰ ਨਿਸ਼ਕਪਟ ਕਰੋ, ਸੁਧਾ ਕਰੋ, ਹਿਰਦੇ ਨੂੰ ਨਿਰਮਲ ਕਰੋ, ਤੇ ਫਿਰ ਬੈਸ ਧੂਪ ਦੇਵਹੁ। ਬੈਸ ਤੋਂ ਭਾਵ ਹੈ ਬਾਸ, ਬਾਸ ਤੋਂ ਭਾਵ ਹੈ ਸੁਗੰਧੀ ਵਾਸ਼ਨਾ। ਮਨ ਦੀ ਜਿਹੜੀ ਸ਼ੁਭ ਵਾਸ਼ਨਾ ਹੈ, ਮੈਂ ਗੁਰੂ ਕੀ ਸਿੱਖੀ ਕਮਾਵਾਂ, ਪਰਮੇਸ਼ਰ ਦਾ ਨਾਮ ਜਪਾਂ, ਸ਼ਰਧਾ ਰੂਪੀ ਜਿਹੜੀ ਸੁਗੰਧੀ ਹੈ, ਉਸ ਸੁਗੰਧੀ ਨਾਲ ਆਪਣੇ ਹਿਰਦੇ ਨੂੰ ਸੁਗੰਧਿਤ ਕਰੋ। ਧੋਵੋ ਗੁਰੂ ਕੇ ਪਿਆਰਿਆਂ ਦੇ ਉਪਦੇਸ਼ ਦੇ ਰਾਹੀਂ, ਇਹਦੇ ਵਿੱਚੋਂ ਬੇਮੁਖਤਾਈ ਦੀ ਔਰ ਵਿਕਾਰਾਂ ਦੀ ਗੰਦਗੀ ਨੂੰ ਕੱਢੋ, ਔਰ ਫਿਰ ਸ਼ਰਧਾ ਰੂਪੀ ਧੂਪ ਦੇ ਨਾਲ ਇਸ ਨੂੰ ਅੰਦਰੋਂ ਸੁਗੰਧਿਤ ਕਰੋ, ਤਉ ਦੁੱਧੈ ਕਉ ਜਾਵਹੁ। ਤਾਂ ਫਿਰ ਸਤਿਗੁਰੂ ਮਹਾਰਾਜ ਦਾ ਉਪਦੇਸ਼ ਰੂਪੀ ਦੁੱਧ ਪ੍ਰਾਪਤ ਕਰਨ ਵਾਸਤੇ ਜਾਓ। ਦੁੱਧ ਕਰਮ, ਗੁਰੂ ਕੇ ਉਪਦੇਸ਼ ਦਾ ਸਰਵਣ ਰੂਪੀ ਜਿਹੜਾ ਕਰਮ ਹੈ, ਇਹੀ ਦੁੱਧ ਹੈ। ਫੁਨ ਸੁਰਤ ਸਮਾਇਣ, ਜੋ ਪਰਮੇਸ਼ਰ ਨਾਲ ਸੁਰਤੀ ਜੋੜਨੀ ਹੈ, ਇਹ ਸਮਾਇਣ ਜਾਗ ਲਗਾਉਣੀ ਹੈ। ਤੇ ਹੋਏ ਨਿਰਾਸ ਜਮਾਵਹੁ, ਜਿਹੜਾ ਸੰਸਾਰ ਦੀਆਂ ਆਸਾਂ ਤੋਂ ਨਿਰਆਸ ਹੋ ਕੇ ਰਹਿਣਾ ਹੈ, ਮਨ ਅੰਦਰ ਤ੍ਰਿਸ਼ਨਾ ਵਾਸ਼ਨਾ ਨਾ ਰੱਖਣੀਆਂ, ਇਹ ਇਸ ਦਹੀਂ ਦਾ ਜੰਮਣਾ ਹੈ। ਇਉਂ ਗੁਰੂ ਕੇ ਪਿਆਰੇ ਨੇ ਗੁਰੂ ਉਪਦੇਸ਼ ਦੇ ਰਾਹੀਂ ਆਪਣੇ ਹਿਰਦੇ ਨੂੰ ਸਾਫ਼ ਸਵੱਛ ਕਰਕੇ ਵਾਹਿਗੁਰੂ ਦੇ ਪ੍ਰੇਮ ਦਾ ਦਹੀਂ ਆਪਣੇ ਹਿਰਦੇ ਰੂਪੀ ਬਰਤਨ ਵਿੱਚ ਜਮਾਉਣਾ ਹੈ, ਜਿਹਦੇ ਤੋਂ ਆਖਰ ਫਿਰ ਗਿਆਨ ਰੂਪੀ ਮੱਖਣ ਨਿਕਲੇਗਾ ਤੇ ਵਾਹਿਗੁਰੂ ਦਾ ਪ੍ਰਾਪਤ ਰੂਪੀ ਘਿਓ ਬਣੇਗਾ। ਇਉਂ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਜਿਹੜਾ ਹਿਰਦਾ ਰੂਪੀ ਭਾਂਡਾ ਇਉਂ ਸ਼ੁਭ ਗੁਣਾਂ ਦੇ ਸਦਕਾ ਸਾਫ਼ ਹੋਇਆ, ਨਿਰਮਲ ਹੋਇਆ, ਉਹ ਉਸ ਵਾਹਿਗੁਰੂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨਵਾਸਾ, ਵਾਹਿਗੁਰੂ ਜੋ ਹੈ ਨਿਰਮਲਾ ਨਾਲੋਂ ਵੀ ਨਿਰਮਲ ਹੈ, ਉੱਜਲ ਤੋਂ ਵੀ ਉੱਜਲ ਹੈ, ਤੇ ਉੱਜਲ ਮਨ ਅੰਦਰ, ਨਿਰਮਲ ਮਨ ਅੰਦਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੁੰਦਾ ਹੈ। ਤੇ ਫਿਰ ਮਨ ਨਿਰਮਲ ਹੋਵੇ ਕਿਵੇਂ? ਸੋ ਨਿਰਮਲ ਨਿਰਮਲ ਹਰ ਗੁਣ ਗਾਵੇ, ਉਹ ਨਿਰਮਲ ਹੁੰਦਾ ਹੈ ਜੋ ਨਿਰਮਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦਾ। ਵਾਹਿਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਇਹ ਹਿਰਦਾ ਨਿਰਮਲ ਹੋ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਂਦਾ ਹੈ, ਚੰਗਾ ਲੱਗਦਾ ਹੈ। ਤੇ ਉਹੀ ਹਿਰਦਾ ਰੂਪੀ ਭਾਂਡਾ ਸ਼ੁੱਧ ਹੈ, ਚੰਗਾ ਹੈ, ਭਾਗਾਂ ਵਾਲਾ ਹੈ, ਜੋ ਵਾਹਿਗੁਰੂ ਨੂੰ ਭਾ ਜਾਵੇ। ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਮਨੁੱਖ ਦਾ ਇਹ ਹਿਰਦੇ ਰੂਪੀ ਭਾਂਡਾ ਜੋ ਹੈ, ਇਹ ਤਾਂ ਅਤਿਅੰਤ ਹੀ ਮਲੀਨ ਹੋਇਆ ਹੋਇਆ, ਬਹੁਤਾ ਹੀ ਗੰਦਲਾ ਹੋਇਆ ਹੋਇਆ। ਛਲੰ ਛਿਦਰੰ ਕੋਟ ਬਿਘਨੰ ਅਪਰਾਧੰ ਕਿਰ ਬਿਖ ਮਲੰ ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਿਤੰ। ਛਾਲ ਵਾਲ ਛਲ ਧੋਖਾ ਫਰੇਬ ਬੇਈਮਾਨੀ ਇਹ ਮੈਲ ਮਨ ਨੂੰ ਚੰਬੜੀ ਹੈ। ਦੂਸਰਿਆਂ ਦੇ ਔਗਣ ਫੁੱਲਣ ਰੂਪੀ ਮੈਲ ਗੰਦਗੀ ਜੋ ਹੈ ਇਹ ਮਨ ਨੂੰ ਲੱਗੀ ਹੋਈ ਹੈ। ਕਿਸੇ ਦੇ ਚੰਗੇ ਕੰਮਾਂ ਦੇ ਵਿੱਚ ਵਿਘਨ ਪਾਉਣਾ ਇਸ ਦੇ ਕੰਮ ਵਿੱਚ ਇਹਨੂੰ ਸਫਲਤਾ ਨਾ ਮਿਲ ਸਕੇ, ਜਿਹਨੂੰ ਅਸੀਂ ਆਮ ਪੰਜਾਬੀ ਵਿੱਚ ਲੱਤਾਂ ਖਿੱਚਣੀਆਂ ਵੀ ਕਹਿ ਦਿੰਦੇ ਹਾਂ, ਇਹ ਵੀ ਮਨ ਦੀ ਮੈਲ ਹੈ, ਮਨੁੱਖ ਦੇ ਮਨ ਨੂੰ ਚੰਬੜੀ ਹੋਈ ਗੰਦਗੀ ਹੈ। ਔਰ ਇਸੇ ਪ੍ਰਕਾਰ ਅਪਰਾਧਾਂ ਤਰ੍ਹਾਂ ਤਰ੍ਹਾਂ ਦੇ ਪਾਪ ਕਰਮ ਅਪਰਾਧ ਕਰਮ ਜੋ ਹਨ ਇਹ ਅਪਰਾਧਾਂ ਦੀ ਮੈਲ ਚੰਬੜੀ ਹੈ। ਅਪਰਾਧ ਤੋਂ ਭਾਵ ਅਪਰਾਧ, ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਆਰਾਧਨਾ ਕਰਨੀ। ਦਰ ਦਰ ਤੇ ਮਨੁੱਖ ਭਰਮਦਾ ਭਟਕਦਾ ਫਿਰਦਾ ਹੈ, ਦੇਵੀ ਦੇਵਤਿਆਂ ਦੀ ਉਪਾਸ਼ਨਾ, ਮੜੀਆਂ ਮਸਾਣਾ ਦੀ ਪੂਜਾ, ਔਰ ਇਸੇ ਤਰ੍ਹਾਂ ਪੀਰਾਂ ਫਕੀਰਾਂ ਦੀਆਂ ਜ਼ਿਆਰਤਾਂ, ਕਦੇ ਗੁੱਗੇ ਦੀਆਂ ਸੇਵੀਆਂ, ਕਦੇ ਸਰਵਰ ਦਾ ਰੂਟ, ਕਦੇ ਕੁਝ ਕਦੇ ਕੁਝ, ਮੜੀਆਂ ਮਸਾਣਾ ਦੀ ਪੂਜਾ, ਦੇਹ ਧਾਰੀਆਂ ਦੱਬੀਆਂ ਪਖੰਡੀਆਂ ਦੀ ਪੂਜਾ, ਇਉਂ ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਆਰਾਧਨਾ ਕਰਨੀ ਅਪਰ ਅਰਾਧ, ਹੋਰ ਦਾ ਆਰਾਧਨਾ, ਇਹ ਵੱਡਾ ਅਪਰਾਧ ਹੈ, ਇਹ ਵੀ ਮਨ ਦੀ ਗੰਦਗੀ ਹੈ। ਫਿਰ ਕਿਲ ਬਿਖ ਮਲੰ, ਕਿਲ ਸਮੂਹ ਜੋ ਬਿਖ ਵਿਸ਼ੇ ਵਿਕਾਰ ਹਨ ਉਹਨਾਂ ਦੀ ਮੈਲ ਚੰਬੜੀ ਹੈ। ਕਿਲ ਬਿਖ ਪਾਪ ਜਿਹੜੇ ਹਨ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਉਹ ਮੈਲ ਮਨ ਨੂੰ ਚੰਬੜੀ ਹੋਈ ਹੈ। ਫਿਰ ਭਰਮ ਮੋਹੰ ਮਾਨ ਅਪਮਾਨੰ, ਤਰ੍ਹਾਂ ਤਰ੍ਹਾਂ ਦੇ ਭਰਮ ਪਏ ਨੇ, ਮੋਹ ਵਿੱਚ ਫਸਿਆ ਹੋਇਆ ਹੈ, ਮਾਨ ਅਪਮਾਨ ਵਿੱਚ ਰੁੱਝਾ ਹੈ, ਆਪਣੀ ਮਾਨ ਵਡਿਆਈ ਕਰਾਉਣਾ ਚਾਹੁੰਦਾ, ਦੂਸਰਿਆਂ ਦਾ ਅਪਮਾਨ ਨਿਰਾਦਰ ਕਰਦਾ ਹੈ, ਆਪਣੇ ਮਾਨ ਤੋਂ ਖੁਸ਼ ਹੁੰਦਾ ਹੈ, ਅਪਮਾਨ ਤੋਂ ਦੁਖੀ ਹੁੰਦਾ ਹੈ, ਇਉਂ ਮਾਨ ਅਪਮਾਨ ਵਿੱਚ ਫਸਿਆ ਹੈ ਇਹ ਜੀਵ। ਮਦੰ ਹੰਕਾਰ ਹੈ ਇਸਦੇ ਹਿਰਦੇ ਅੰਦਰ, ਮਦ ਨਸ਼ਿਆਂ ਦੇ ਵਿੱਚ ਜੁੜਿਆ ਹੈ, ਮਾਇਆ ਵਿਆਪਤੰ, ਮੋਹ ਮਾਇਆ ਵਿਆਪ ਰਹੀ ਹੈ, ਇਉਂ ਤਰ੍ਹਾਂ ਤਰ੍ਹਾਂ ਦੀ ਗੰਦਗੀ ਇਸ ਮਨ ਨੂੰ ਲੱਗੀ ਹੋਈ ਹੈ। ਭਾਂਡਾ ਆਤਮਲੀਨ, ਇਹਨਾਂ ਗੰਦਗੀਆਂ ਦੇ ਨਾਲ ਇਹ ਹਿਰਦਾ ਰੂਪੀ ਭਾਂਡਾ ਜੋ ਹੈ ਅਤਿਅੰਤ ਹੀ ਮਲੀਨ ਹੋਇਆ ਹੋਇਆ ਹੈ, ਤੇ ਗੁਰੂ ਸ਼ਬਦ ਤੋਂ ਬਿਨਾਂ ਹੋਰਨਾਂ ਅਨੇਕਾਂ ਯਤਨਾਂ ਦੇ ਨਾਲ ਧੋਤਾ ਹੱਛਾ ਨਾ ਹੋਏ ਸੀ। ਧੋਂਦਿਆਂ ਹੋਇਆਂ ਇਹ ਹਿਰਦਾ ਰੂਪੀ ਭਾਂਡਾ ਹੱਛਾ ਨਹੀਂ ਹੁੰਦਾ, ਸਾਫ਼ ਨਹੀਂ ਹੁੰਦਾ, ਸਵੱਛ ਨਹੀਂ ਹੁੰਦਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖੰਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹੋ। ਜਿਵੇਂ ਕੋਹਲੂ ਨੂੰ ਸਾਫ਼ ਕਰਨ ਵਾਲੀ, ਸੋ ਕੱਪੜੇ ਦੀ ਜਿਹੜੀ ਟਾਕੀ ਹੈ, ਕੱਪੜੇ ਦਾ ਟੁਕੜਾ ਹੈ ਜਿਸ ਨੂੰ ਖੰਨਲੀ ਕਿਹਾ ਜਾਂਦਾ ਹੈ, ਜਿੰਨਾ ਮਰਜ਼ੀ ਧੋਈ ਜਾਈਏ ਧੋਈ ਜਾਈਏ ਉਹਦੇ ਵਿੱਚੋਂ ਮੈਲ ਨਿਕਲਦੀ ਹੀ ਨਹੀਂ। ਇਸੇ ਤਰ੍ਹਾਂ ਮਨੁੱਖ ਦਾ ਮਨ ਜੋ ਹੈ ਜਨਮਾਂ ਜਨਮਾਂਤਰਾਂ ਦੀ ਇਸ ਨੂੰ ਹੰਗਤਾ ਮਮਤਾ ਦੀ ਮੈਲ, ਵਿਸ਼ਿਆਂ ਵਿਕਾਰਾਂ ਦੀ ਮੈਲ ਚੰਬੜੀ ਹੈ, ਸਵਾਹ ਵਰਗਾ ਕਾਲਾ ਹੋਇਆ ਪਿਆ, ਤੇ ਇਉਂ ਫਿਰ ਧੋਤਾ ਹੱਛਾ ਨਾ ਹੋਏ ਸੀ। ਭਾਂਡੇ ਨੂੰ ਬਾਹਰੋਂ ਬਾਹਰੋਂ ਧੋਈ ਜਾਈਏ, ਅੰਦਰੋਂ ਧੋਣ ਦਾ ਯਤਨ ਨਾ ਕਰੀਏ, ਬਾਹਰੋਂ ਤਾਂ ਬਥੇਰੀਆਂ ਚਿਲਕਾਂ ਮਾਰੇਗਾ, ਲਿਸ਼ਕਾਂ ਮਾਰੇਗਾ, ਪਰ ਕਿਹੜੇ ਕੰਮ ਜਦੋਂ ਅੰਦਰੋਂ ਹੀ ਸਾਫ਼ ਨਹੀਂ, ਉਹਦੇ ਵਿੱਚ ਪਾਈ ਕੋਈ ਵੀ ਵਸਤੂ ਫਿਰ ਖਰਾਬ ਹੀ ਹੋਵੇਗੀ, ਵਿਅਰਥ ਹੀ ਜਾਵੇਗੀ। ਇਸੇ ਤਰ੍ਹਾਂ ਸੋ ਸਾਡਾ ਇਹ ਹਿਰਦਾ ਰੂਪੀ ਭਾਂਡਾ ਹੈ, ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਬਾਹਰੋਂ ਭਾਵੇਂ ਜਿੰਨਾ ਮਰਜ਼ੀ ਇਸ ਨੂੰ ਉੱਜਲ ਕਰ ਲਈਏ ਕਹੇ ਦੇ ਬਰਤਨ ਵਾਂਗੂ, ਜਿੰਨਾ ਉਸ ਨੂੰ ਸੋ ਰਗੜੀ ਜਾਓ ਵਿੱਚੋਂ ਕਾਲਖ ਨਿਕਲਦੀ ਹੀ ਆਉਂਦੀ ਹੈ, ਇਵੇਂ ਭਾਵੇਂ ਤੀਰਥਾਂ ਤੇ ਜਾ ਕੇ ਆਪਣੇ ਸਰੀਰ ਨੂੰ ਬਾਹਰੋਂ ਧੋ ਲਈਏ, ਤੀਰਥ ਯਾਤਰਾ ਕਰ, ਅਠਾਠਾਂ ਤੀਰਥਾਂ ਦੇ ਭਾਵੇਂ ਇਸ਼ਨਾਨ ਕਰ ਲਏ ਜਾਣ, ਭਾਵੇਂ ਰਗੜ ਰਗੜ ਕੇ ਹੋਰ ਸਰੀਰ ਦੀ ਸੁੱਚ ਪਵਿੱਤਰਤਾ ਬਥੇਰੀ ਕਰ ਲਈ ਜਾਵੇ, ਬਾਹਰੀ ਸੁੱਚ ਪਵਿੱਤਰਤਾ ਦੇ ਨਾਲ ਸਰੀਰ ਦੀ ਬਾਹਰੋਂ ਸਫਾਈ ਤਾਂ ਜ਼ਰੂਰ ਹੋ ਜਾਵੇਗੀ, ਪਰ ਉਹ ਕੇਵਲ ਬਾਹਰੀ ਸਫਾਈ ਵੀ ਫਿਰ ਜ਼ਿਆਦਾ ਅਰਥ ਨਹੀਂ ਰੱਖਦੀ ਜਿੰਨਾ ਚਿਰ ਹਿਰਦੇ ਨੂੰ ਨਿਰਮਲ ਕਰਨ ਦਾ ਯਤਨ ਨਾ ਕੀਤਾ। ਸਰੀਰ ਤਾਂ ਸਾਫ਼ ਹੋਵੇਗਾ, ਪਰ ਤੀਰਥ ਨਾਲ ਨਾ ਉਤਰੈ ਮੈਲ, ਮਨ ਕੋ ਵਿਆਪੈ ਦੁਬਦਾ ਫੈਲ, ਤੀਰਥਾਂ ਤੇ ਨਾ ਨਾ ਵੀ ਮਨ ਦੀ ਮੈਲ ਨਹੀਂ ਉਤਰਦੀ। ਨਾਮ ਤੋਂ ਵੀ ਹੋਣੇ ਅਨੇਕਾਂ ਸਾਧਨ, ਪੁੰਨ ਦਾਨ, ਅਨੇਕਾਂ ਹੋਰ ਕਰਮ, ਨਿਯੋਲੀ ਨਿਯਤੀ ਧੋਤੀ ਕਰਮ ਇਤਿਆਦਿਕ, ਇਹ ਜਿੰਨੇ ਹਨ ਇਹ ਹਿਰਦੇ ਦੀ ਮੈਲ ਨੂੰ ਉਤਾਰਦੇ ਨਹੀਂ। ਇਉਂ ਕਰਮਾਂ ਧਰਮਾਂ ਦੇ ਨਾਲ ਸਾਧਨਾਂ ਦੇ ਨਾਲ ਬਹੁਤ ਜ਼ਿਆਦਾ ਸੋ ਜਿਹੜੀ ਮੈਲ ਮਨ ਦੀ ਹੈ ਨਹੀਂ ਉਤਰਦੀ, ਨਹੀਂ ਸਾਫ਼ ਹੁੰਦਾ, ਇਹ ਮਨ ਨਿਰਮਲ ਨਹੀਂ ਹੁੰਦਾ, ਸਵੱਛ ਨਹੀਂ ਹੁੰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਨ ਵਿਦਵਾਨ ਗੁਰਮੁਖ ਪਿਆਰੇ ਬੜਾ ਗੁਰ ਸੁੰਦਰ ਫਰਮਾਨ ਕਰਦੇ ਨੇ, ਦੁੱਧ ਦਹੀਂ ਵਿੱਚ ਧੋਤਾ ਕੋਲਾ, ਕਹਿੰਦੇ ਹਨ ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸ ਵਟਾਇਆ, ਕੋਇਲਾ ਕਾਲਾ ਹੈ। ਸਾਬਣ ਲਾ ਲਾ ਧੋਤਾ ਕੋਲਾ, ਬੜੇ ਸਾਬਣ ਲਾ ਲਾ ਕੇ ਧੋ ਧੋ ਕੇ ਵੇਖ ਲਿਆ ਕਿ ਇਹਨੂੰ ਚਿੱਟਾ ਕਰ ਲਈਏ, ਇਹਦੀ ਕਾਲਖ ਕੱਢ ਦੇਈਏ, ਪਰ ਗੱਲ ਨਾ ਬਣੀ। ਦੁੱਧ ਦਹੀਂ ਵਿੱਚ ਪਾਇਆ, ਦੁੱਧ ਵੀ ਚਿੱਟਾ ਦਹੀਂ ਵੀ ਚਿੱਟਾ, ਉਹਨਾਂ ਵਿੱਚ ਵੀ ਪਾ ਪਾ ਰੱਖ ਲਿਆ ਕਿ ਇਹਨਾਂ ਦੇ ਨਾਲ ਹੀ ਮੈਲ ਉਤਰ ਜਾਵੇ। ਦਹੀਂ ਬਹੁਤ ਮੈਲ ਉਤਾਰਦਾ, ਦੁੱਧ ਵੀ ਸਰੀਰ ਦੀ ਮੈਲ ਉਤਾਰਦਾ ਹੈ ਜੇ ਦੁੱਧ ਨਾਲ ਨਹਾਤਾ ਜਾਵੇ ਤਾਂ। ਪਰ ਕੋਲੇ ਨੂੰ ਦੁੱਧ ਦਹੀਂ ਵਿੱਚ ਪਾ ਪਾ ਕੇ ਵੀ ਵੇਖ ਲਿਆ, ਗੱਲ ਨਾ ਬਣੀ। ਖੁੰਭ ਚਾੜ ਰੰਗਣ ਵੀ ਧਰਿਆ, ਸੋ ਇਉਂ ਖੁੰਭ ਚਾੜ ਕੇ ਭਾਵ ਪਾਹ ਚਾੜ ਕੇ, ਸੋ ਕੱਥ ਸੁਪਾਰੀ ਇਤਿਆਦਿਕ ਦੀ, ਫਿਰ ਉਸ ਨੂੰ ਰੰਗ ਚਾੜਨ ਦਾ ਯਤਨ ਵੀ ਕੀਤਾ ਕਿ ਹੋਰ ਰੰਗ ਇਹਦੇ ਤੇ ਚੜ ਜਾਵੇ, ਪਰ ਰੰਗ ਨਾ ਉਸ ਵਟਾਇਆ। ਕੋਇਲੇ ਨੇ ਆਪਣਾ ਰੰਗ ਨਾ ਵਟਾਇਆ, ਸਾਰੇ ਯਤਨ ਕਰਨ ਦੇ ਬਾਵਜੂਦ ਕਾਲੇ ਦਾ ਕਾਲਾ ਹੀ ਰਿਹਾ। ਕਿਉਂ? ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਵਿਛੜਿਆ ਹੈ ਆਪਣੇ ਅਸਲੇ ਨਾਲੋਂ, ਆਪਣੇ ਅਸਲੀ ਵਜੂਦ ਨਾਲੋਂ, ਆਪਣੀ ਹੋਂਦ ਨਾਲੋਂ, ਆਪਣੇ ਜਨਮਦਾਤਾ ਨਾਲੋਂ। ਅੱਗ ਹੈ ਅਸਲੇ ਉਸ ਦਾ ਅਸਲਾ, ਅੱਗ ਹੈ ਉਸ ਦਾ ਵਜੂਦ, ਆਪਣੇ ਵਜੂਦ ਆਪਣੇ ਅਸਲੇ ਅੱਗ ਨਾਲੋਂ ਵਿਛੜਿਆ ਕੋਲਾ, ਤਾਂ ਉਹਨੂੰ ਕਾਲਖ ਲੱਗੀ ਹੈ, ਤਾਂ ਕਾਲਾ ਬਣ ਗਿਆ। ਤੇ ਜਿੰਨਾ ਚਿਰ ਆਪਣੇ ਅਸਲੇ ਨਾਲ ਦੁਬਾਰਾ ਮਿਲ ਨਹੀਂ ਜਾਂਦਾ, ਉਨਾ ਚਿਰ ਇਹ ਕਾਲਖ ਲੱਥਣੀ ਨਹੀਂ। ਕਹਿੰਦੇ ਹਨ ਜੇ ਕਾਲਖ ਦੂਰ ਕਰਨੀ ਹੈ ਤੇ ਉਸ ਤੇ ਰੂਪ ਚਾੜਨਾ ਹੈ, ਤਾਂ ਫਿਰ ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਜੋ ਉਸ ਕੋਲੇ ਦਾ ਅਸਲਾ, ਜੋ ਉਹਦੀ ਹੋਂਦ ਨੂੰ ਪੈਦਾ ਕਰਨ ਵਾਲਾ ਅਸਥਾਨ ਅੱਗ ਹੈ, ਉਸ ਅੱਗ ਨਾਲ ਸੁਹਾ ਕੇ ਵੇਖੋ ਫਿਰ ਕਿਵੇਂ ਉਹਦੇ ਤੇ ਦੂਣ ਸਵਾਇਆ ਰੂਪ ਚੜ੍ਹਦਾ, ਫਿਰ ਕਿਵੇਂ ਉਹ ਚਮਕਦਾ ਹੈ। ਮਨ ਜੋ ਹੈ ਕੋਲੇ ਵਰਗਾ ਬਣਿਆ ਹੋਇਆ ਹੈ, ਅਸਲਾ ਹੈ ਇਸਦਾ ਉਹ ਪਰਮੇਸ਼ਰ ਜਿਹਦੇ ਤੋਂ ਇਹ ਪੈਦਾ ਹੋਇਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਆਪਣੇ ਇਸ ਅਸਲ ਵਸਤੂ ਪਰਮੇਸ਼ਰ ਨਾਲੋਂ ਵਿਛੜ ਕੇ ਇਹ ਮਨ ਜਿਹੜਾ ਹੈ ਕੋਲੇ ਵਰਗਾ ਕਾਲਾ ਬਣਿਆ ਹੋਇਆ ਹੈ। ਫਿਰ ਜਿੰਨਾ ਮਰਜ਼ੀ ਇਸ ਨੂੰ ਤੀਰਥ ਇਸ਼ਨਾਨ ਕਰਨ ਰੂਪੀ ਸਾਬਣ ਲਾ ਲਏ ਜਾਣ, ਸਾਧਨਾ ਰੂਪੀ ਦੁੱਧ ਦਹੀਂ ਦੇ ਨਾਲ ਇਸ ਨੂੰ ਰਗੜ ਲਿਆ ਜਾਵੇ, ਤੇ ਤਰ੍ਹਾਂ ਤਰ੍ਹਾਂ ਦੇ ਹੋਰ ਮੰਤਰਾਂ ਦੀ ਸੋ ਇਸ ਨੂੰ ਪਾਹ ਚਾੜੀ ਜਾਵੇ, ਤਰ੍ਹਾਂ ਤਰ੍ਹਾਂ ਦੇ ਮੰਤਰਾਂ ਦੀ ਪਾਹ ਚਾੜ ਚਾੜ ਕੇ, ਤੇ ਫਿਰ ਇਸ ਨੂੰ ਕਿਸੇ ਨਾ ਕਿਸੇ ਭੇਖ ਦੇ ਰੰਗ ਵਿੱਚ ਰੰਗਣ ਦਾ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਿਆ ਜਾਵੇ, ਪਰ ਨਹੀਂ ਇਹ ਮਨ ਰੰਗ ਵਟਾਉਂਦਾ, ਇਹ ਫਿਰ ਅੰਦਰੋਂ ਕਾਲੇ ਦਾ ਕਾਲਾ ਹੀ ਰਹਿੰਦਾ ਹੈ। ਵਿਛੜਿਆ ਹੈ ਆਪਣੇ ਅਸਲੇ ਨਾਲੋਂ, ਆਪਣੇ ਵਜੂਦ ਨਾਲੋਂ, ਤਾਂ ਕਾਲਖ ਆਈ ਹੈ ਬਿਨਾਂ ਮਿਲਿਆ ਇਹ ਲੱਥਣੀ ਨਹੀਂ। ਪਰ ਜਦੋਂ ਅੱਗ ਦੇ ਭਾਵ ਬ੍ਰਹਮ ਦੇ ਲੜ ਲਾ ਦਿੱਤਾ ਜਾਵੇ, ਨਾਮ ਸਿਮਰਨ ਵਿੱਚ ਜੋੜ ਦਿੱਤਾ ਜਾਵੇ, ਫਿਰ ਇਹਦੇ ਤੇ ਦੂਣ ਸਵਾਇਆ ਰੂਪ ਚੜ੍ਹੇਗਾ। ਨਾਮ ਜਪਣ ਤੋਂ ਬਿਨਾਂ ਇਹ ਜਿਹੜਾ ਭਾਂਡਾ ਅਤ ਮਲੀਨ, ਬਹੁਤਾ ਮਲੀਨ ਹੋਇਆ, ਬਹੁਤਾ ਹੀ ਗੰਦਾ ਹੋਇਆ ਹੈ, ਧੋਤਾ ਹੱਛਾ ਨਾ ਹੋਏ ਸੀ। ਤਰ੍ਹਾਂ ਤਰ੍ਹਾਂ ਦੇ ਸਾਧਨਾ ਕਰਮਾਂ ਦੇ ਨਾਲ ਧੋਣ ਤੋਂ ਵੀ ਇਹ ਹੱਛਾ ਨਹੀਂ ਹੁੰਦਾ, ਤੀਰਥ ਯਾਤਰਾ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਵੀ ਇਹ ਸਾਫ਼ ਨਹੀਂ ਹੁੰਦਾ, ਫਿਰ ਕਿਵੇਂ ਹੋਵੇ। ਗੁਰੂ ਦੁਆਰੈ ਹੋਏ ਸੋਝੇ ਪਾਏ ਸੀ, ਗੁਰੂ ਦੁਆਰੈ ਹੋਏ, ਗੁਰੂ ਕੇ ਦੁਆਰਾ ਹੋ ਕੇ ਭਾਵ ਗੁਰੂ ਕੇ ਰਾਹੀਂ, ਗੁਰੂ ਕੀ ਬਖਸ਼ਿਸ਼ ਦੇ ਨਾਲ, ਗੁਰੂ ਕੀ ਕਿਰਪਾ ਦੇ ਨਾਲ ਹੀ ਸੋਝੀ ਪਾਏ ਸੀ। ਜੀਵ ਸੋਝੀ ਪਾ ਸਕਦਾ ਹੈ ਕਿ ਮਨ ਨੂੰ ਮੈਲ ਚੰਬੜੀ ਕਿਹੋ ਜਿਹੀ ਹੈ, ਔਰ ਇਹ ਮੈਲ ਦੂਰ ਕਿਵੇਂ ਹੋਵੇਗੀ, ਕਿਵੇਂ ਇਹ ਹਿਰਦਾ ਰੂਪੀ ਭਾਂਡਾ ਮਾਂਜਿਆ ਜਾਵੇਗਾ, ਕਿਵੇਂ ਸ਼ੁੱਧ ਹੋਵੇਗਾ। ਇਹ ਗੁਰੂ ਕੇ ਦੁਆਰਾ ਸੋਝੀ ਮਿਲਦੀ ਹੈ। ਗੁਰੂ ਦੁਆਰੈ ਹੋਏ, ਗੁਰੂ ਕੇ ਦੁਆਰੇ ਤੇ ਪਹੁੰਚ ਕਰੇ, ਗੁਰੂ ਕੀ ਹਜ਼ੂਰੀ ਵਿੱਚ ਆਵੇ, ਗੁਰਦੁਆਰਾ ਸਾਹਿਬ, ਔਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹਿਰਦੇ ਅੰਦਰ ਗ੍ਰਹਿਣ ਕਰੇ, ਤਦੋਂ ਆਪਣੇ ਮਨ ਦੀ ਆਪਣੇ ਹਿਰਦੇ ਦੀ ਸੋਝੀ ਪਾਵੇਗਾ। ਏਤ ਦੁਆਰੈ ਧੋਏ ਹੱਛਾ ਹੋਏ ਸੀ, ਇਸ ਦੁਆਰੇ ਤੇ ਆ ਕੇ ਭਾਵ ਗੁਰੂ ਕੇ ਦੁਆਰੇ ਆਪਣੇ ਮਨ ਰੂਪੀ ਇਸ ਭਾਂਡੇ ਨੂੰ ਧੋਣ ਦਾ ਯਤਨ ਕਰੇ, ਗੁਰ ਉਪਦੇਸ਼ ਰਾਹੀਂ, ਗੁਰੂ ਕੇ ਸ਼ਬਦ ਦੇ ਵਿਚਾਰ ਰਾਹੀਂ। ਮਨ ਮੈਲਾ ਇਵ ਸੁੱਧ ਹੈ ਹਰ ਨਾਮ ਤੇ ਆਏ, ਮੈਲਾ ਮਨ ਇਉਂ ਸ਼ੁੱਧ ਹੁੰਦਾ ਹੈ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੇ ਆਵੇ, ਇਉਂ ਇਸ ਦੁਆਰੇ ਆ ਕੇ ਨਾਮ ਸਿਮਰਨ ਰਾਹੀਂ ਧੋ ਧੋ ਕੇ ਇਹ ਮਨ ਜੋ ਹੈ ਹੱਛਾ ਹੋਵੇਗਾ, ਸਾਫ਼ ਸਵੱਛ ਹੋਵੇਗਾ, ਤੇ ਫਿਰ ਵਾਹਿਗੁਰੂ ਨੂੰ ਚੰਗਾ ਲੱਗਣ ਵਾਲਾ ਬਣ ਜਾਵੇਗਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮੈਲਾ ਹੈ ਕਿ ਜਾਂ ਹੱਛਾ ਹੈ, ਸਾਡਾ ਮਨ ਰੂਪੀ ਹਿਰਦਾ ਰੂਪੀ ਅੰਤਸ਼ਕਰਨ ਰੂਪੀ ਭਾਂਡਾ ਮੈਲਾ ਹੈ ਜਾਂ ਸਾਫ਼ ਹੈ, ਇਹਦਾ ਵਿਚਾਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਕੇ ਵਰਤਾਉਂਦੇ ਨੇ, ਹਿਰਦੇ ਵਿੱਚ ਵਿਚਾਰ ਆਪ ਹੀ ਬਖਸ਼ਿਸ਼ ਕਰਦੇ ਨੇ। ਨਹੀਂ ਤਾਂ ਮਨੁੱਖ ਨੂੰ ਆਪਣੇ ਹਿਰਦੇ ਬਾਰੇ ਪਤਾ ਹੀ ਨਹੀਂ। ਮਨੁੱਖ ਦੀ ਜਾਚੇ ਤਾਂ ਉਹ ਜੋ ਕੁਝ ਕਰ ਰਿਹਾ ਠੀਕ ਕਰ ਰਿਹਾ, ਸਹੀ ਕਰ ਰਿਹਾ। ਮੈਂ ਕੋਈ ਗਲਤੀ ਕਰਦਾ ਹਾਂ, ਇਹ ਸਮਝ ਕੇ ਥੋੜਾ ਕਰਦਾ ਜਾਣ ਬੁੱਝ ਕੇ ਕਿ ਮੈਂ ਇਹ ਗਲਤੀ ਜ਼ਰੂਰ ਕਰਨੀ ਹੈ, ਮੈਂ ਉਹ ਕਰ ਰਿਹਾ ਜੋ ਮੈਨੂੰ ਚੰਗਾ ਲੱਗ ਰਿਹਾ ਹੈ, ਮੈਂ ਆਪਣੀ ਸਮਝ ਮੁਤਾਬਕ ਸਹੀ ਕਰ ਰਿਹਾ। ਇਹ ਤਾਂ ਕੋਈ ਦੂਸਰਾ ਸਿਆਣਾ ਹੀ ਦੱਸੇਗਾ ਨਾ ਕਿ ਤੂੰ ਜੋ ਕਰ ਰਿਹਾ ਗਲਤ ਕਰ ਰਿਹਾ ਕਿ ਠੀਕ ਕਰ ਰਿਹਾ। ਚੋਰ ਚੋਰੀ ਕਰਨ ਜਾਂਦਾ, ਉਹ ਆਪਣੇ ਕੰਮ ਨੂੰ ਆਪਣੇ ਸਹੀ ਤਰੀਕੇ ਮੁਤਾਬਕ ਸਹੀ ਦਰਸਾਉਣ ਦਾ ਯਤਨ ਕਰਦਾ। ਕੋਈ ਡਾਕੂ ਲੁਟੇਰਾ ਹੈ, ਉਹ ਰਾਹ ਮਾਰੀ ਕਰਦਾ ਹੈ, ਆਪਣੇ ਕਰਮ ਮੁਤਾਬਕ ਉਹ ਸਹੀ ਕਰ ਰਿਹਾ। ਵਿਸ਼ਈ ਪੁਰਖ ਵੇਸਵਾ ਦੁਆਰੇ ਜਾ ਰਿਹਾ ਹੈ, ਆਪਣੀ ਸਮਝ ਮੁਤਾਬਕ ਉਹ ਠੀਕ ਕਰ ਰਿਹਾ। ਪਰ ਇਹ ਤਾਂ ਸੋ ਦੂਸਰੇ ਜਿਹੜੇ ਸਿਆਣੇ ਸੂਝਵਾਨ ਉਹੀ ਦੱਸਣਗੇ ਕਿ ਜੋ ਤੂੰ ਕਰਦਾ ਪਿਆ ਗਲਤ ਕਰਦਾ ਹੈ। ਮਨੁੱਖ ਨੂੰ ਮੈਲੇ ਹੱਸੇ ਦੀ ਪਹਿਲੀ ਗੱਲ ਵਿਚਾਰ ਹੀ ਨਹੀਂ, ਇਹ ਵਿਚਾਰ ਵੀ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰਦਾ ਹੈ ਜਦ ਗੁਰੂਦੁਆਰੇ ਆ ਜਾਈਏ ਕਿ ਕੀ ਮੈਲਾ ਹੈ ਕੀ ਹੱਛਾ ਹੈ, ਕੀ ਚੰਗਾ ਹੈ ਕੀ ਮੰਦਾ ਹੈ। ਇਹ ਚੰਗੇ ਮੰਦੇ ਦੀ ਵਿਚਾਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਜਿਹੜੇ ਗੁਰੂ ਕੀ ਹਜ਼ੂਰੀ ਵਿੱਚ ਆਉਣ, ਗੁਰਸੰਗਤ ਵਿੱਚ ਜੁੜਨ ਔਰ ਆਪਣੇ ਮਨ ਨੂੰ ਗੁਰੂ ਕੇ ਅਰਪਣ ਕਰਨ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਪਟਿਆਲੇ ਗੁਰਮਤਿ ਕਾਲਜ ਦੇ ਵਿੱਚ ਦੀਵਾਨ ਸਜਾਏ, ਸੰਗਤਾਂ ਨੂੰ ਗੁਰੂ ਲੜ ਲੱਗਣ ਵਾਸਤੇ ਪ੍ਰੇਰਿਆ। ਸੋ ਪ੍ਰਭਾਵਿਤ ਹੋ ਕੇ ਇੱਕ ਵਿਅਕਤੀ ਨੇ ਅੰਮ੍ਰਿਤ ਛਕਿਆ, ਬਾਣੀ ਪੜ੍ਹਦਾ ਰਿਹਾ, ਕੁਝ ਦਿਨਾਂ ਬਾਅਦ ਆ ਕੇ ਕਹਿਣ ਲੱਗਾ, ਮਹਾਂਪੁਰਖੋ ਤੁਹਾਡੇ ਬਚਨ ਕਥਾ ਚੋਂ ਸਰਵਣ ਕਰ ਕਰਕੇ ਬਚਨ ਮੰਨ ਕੇ ਅੰਮ੍ਰਿਤ ਛਕ ਲਿਆ, ਬਾਣੀ ਪੜ੍ਹਨ ਦਾ ਯਤਨ ਕਰਦਾ ਹਾਂ, ਮਨ ਟਿਕਦਾ ਹੀ ਨਹੀਂ, ਫਾਇਦਾ ਕੀ ਹੋਇਆ, ਮਨ ਤਾਂ ਟਿਕਦਾ ਹੀ ਨਹੀਂ। ਮਹਾਂਪੁਰਖ ਕਹਿਣ ਲੱਗੇ, ਜਦੋਂ ਅੰਮ੍ਰਿਤ ਨਹੀਂ ਸੀ ਛਕਿਆ ਉਦੋਂ ਮਨ ਦੀ ਕੀ ਹਾਲਤ ਸੀ। ਕਹਿਣ ਲੱਗਾ, ਜੀ ਉਦੋਂ ਤੇ ਪਤਾ ਹੀ ਨਹੀਂ ਸੀ ਕਿ ਮਨ ਨੂੰ ਟਿਕਾਉਣਾ ਵੀ ਹੈ ਕਿ ਨਹੀਂ ਟਿਕਾਉਣਾ। ਮਹਾਂਪੁਰਖ ਕਹਿਣ ਲੱਗੇ, ਬਸ ਇਹ ਫਾਇਦਾ ਹੋ ਗਿਆ, ਪਹਿਲਾਂ ਤੈਨੂੰ ਮਨ ਦੀ ਹਾਲਤ ਦਾ ਪਤਾ ਹੀ ਕੋਈ ਨਹੀਂ ਸੀ ਕਿ ਮਨ ਚੀਜ਼ ਕੀ ਹੈ ਤੇ ਕਰਦਾ ਕੀ ਫਿਰਦਾ ਹੈ, ਹੁਣ ਗੁਰੂ ਕੀ ਕਿਰਪਾ ਨਾਲ ਇੰਨਾ ਪਤਾ ਤਾਂ ਲੱਗ ਗਿਆ ਨਾ ਕਿ ਮਨ ਜੋ ਹੈ ਚੰਚਲ ਹੈ, ਦੌੜਾ ਭੱਜਾ ਫਿਰਦਾ ਤੇ ਇਹਨੂੰ ਟਿਕਾਉਣਾ ਹੈ। ਇਹ ਤਾਂ ਸਮਝ ਪੈ ਗਈ ਨਾ, ਗੁਰੂ ਨੇ ਇਹ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਤੇ ਜਦੋਂ ਕਿਸੇ ਮਨੁੱਖ ਨੂੰ ਕਿਸੇ ਵਸਤੂ ਵਿੱਚ ਨੁਕਸ ਦਾ ਪਤਾ ਲੱਗ ਜਾਵੇ ਕਿ ਇਹਦੇ ਵਿੱਚ ਇਹ ਨੁਕਸ ਹੈ, ਉਹ ਉਸ ਨੁਕਸ ਨੂੰ ਦੂਰ ਕਰਨ ਦਾ ਯਤਨ ਵੀ ਕਰ ਲੈਂਦਾ ਹੈ ਤੇ ਫਿਰ ਹੌਲੀ ਹੌਲੀ ਸਫਲਤਾ ਵੀ ਹਾਸਲ ਕਰ ਲੈਂਦਾ ਹੈ, ਉਹ ਨੁਕਸ ਕੱਢ ਵੀ ਲੈਂਦਾ ਹੈ। ਜਿੰਨਾ ਚਿਰ ਪਤਾ ਹੀ ਨਹੀਂ ਕਿ ਮੇਰੀ ਮਸ਼ੀਨਰੀ ਵਿੱਚ ਨੁਕਸ ਪਿਆ ਹੋਇਆ, ਤੇ ਜੇ ਪਤਾ ਲੱਗ ਜਾਵੇ ਕਿ ਪਿਆ ਤੇ ਇਹ ਨਹੀਂ ਪਤਾ ਕਿ ਕਿਹੜਾ ਨੁਕਸ ਹੈ ਤੇ ਹੈ ਕਿੱਥੇ, ਉਹਨਾਂ ਚਿਰ ਫਿਰ ਹਾਸਲ ਕੀ ਹੋਣਾ ਜਦੋਂ ਜ਼ਿਆਦਾ ਨੁਕਸਾਨ ਹੀ ਹੁੰਦਾ ਜਾਵੇਗਾ। ਜਦੋਂ ਇਹ ਪਤਾ ਚੱਲ ਗਿਆ ਕਿ ਮਨ ਜੋ ਹੈ ਇਹ ਚੰਚਲ ਹੈ, ਇਹਨੂੰ ਰੋਕਣਾ ਹੈ, ਕਿੱਧਰ ਕਿੱਧਰ ਜਾ ਰਿਹਾ ਹੈ ਤੇ ਕਿਵੇਂ ਕਿਵੇਂ ਰੋਕਣਾ ਹੈ, ਇਹ ਗੁਰੂ ਕੀ ਸੰਗਤ ਵਿੱਚੋਂ ਸੋਝੀ ਮਿਲ ਜਾਂਦੀ ਹੈ, ਫਿਰ ਆਪੇ ਸੋ ਜਿਹੜਾ ਗੁਰੂ ਕਾ ਪਿਆਰਾ ਕੋਈ ਸਿੱਖ ਹੈ ਸ਼ਰਧਾ ਭਾਵਨਾ ਵਾਲਾ, ਯਤਨ ਕਰੇਗਾ ਗੁਰ ਸ਼ਬਦ ਦੇ ਓਟ ਆਸਰੇ ਰਾਹੀਂ, ਸਤਿਗੁਰਾਂ ਅੱਗੇ ਅਰਦਾਸਾਂ ਬੇਨਤੀਆਂ ਕਰੇਗਾ, ਫਿਰ ਗੁਰੂ ਕੀ ਕਿਰਪਾ ਕਿਸੇ ਵੇਲੇ ਜ਼ਰੂਰ ਹੋ ਜਾਵੇਗੀ, ਮਨ ਵਸ ਵਿੱਚ ਵੀ ਆ ਜਾਵੇਗਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮੈਲੇ ਔਰ ਹੱਛੇ ਦਾ, ਚੰਗੇ ਤੇ ਮੰਦੇ ਦਾ ਵਿਚਾਰ ਆਪ ਹੀ ਸਤਿਗੁਰੂ ਜੀ ਬੁੱਧੀ ਵਿੱਚ ਵਰਤਾਉਂਦੇ ਨੇ, ਆਪ ਹੀ ਕਿਰਪਾ ਕਰਕੇ ਇਹ ਸ੍ਰੇਸ਼ਟ ਵਿਚਾਰ ਬਖਸ਼ਿਸ਼ ਕਰਦੇ ਨੇ। ਮਤ ਕੋ ਜਾਣ ਜਾਏ ਅੱਗੇ ਪਾਏ ਸੀ, ਮਤਾਂ ਕੋਈ ਜਾਣੇ, ਕੋਈ ਇਹ ਨਾ ਸਮਝੇ ਕਿ ਗੁਰੂ ਸ਼ਬਦ ਦੀ ਕਮਾਈ ਕੀਤੇ ਤੋਂ ਬਿਨਾਂ, ਵਾਹਿਗੁਰੂ ਦਾ ਨਾਮ ਸਿਮਰਨ ਤੋਂ ਬਿਨਾਂ ਅੱਗੇ ਜਾ ਕੇ ਕੋਈ ਜਗ੍ਹਾ ਪਾ ਲਵੇਗਾ, ਪਰਲੋਕ ਵਿੱਚ ਕੋਈ ਟਿਕਾਣਾ ਪਾ ਲਵੇਗਾ ਵਾਹਿਗੁਰੂ ਦੀ ਬੰਦਗੀ ਔਰ ਗੁਰੂ ਕੀ ਕਿਰਪਾ ਤੋਂ ਬਿਨਾਂ, ਇਹ ਕੋਈ ਨਾ ਮਨ ਅੰਦਰ ਖਿਆਲ ਕਰੇ, ਨਹੀਂ ਐਸਾ ਕਦਾ ਚਿਤ ਨਹੀਂ ਹੋਣਾ। ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਕਿਉਂਕਿ ਜੀਵ ਜਿਹੋ ਜਿਹੇ ਕਰਮ ਕਮਾਉਂਦਾ ਹੈ ਨਾ, ਉਹੋ ਜਿਹਾ ਹੀ ਫਲ ਇਸ ਨੂੰ ਮਿਲਦਾ ਹੈ। ਜਿਹੋ ਜਿਹੇ ਕਰਮ ਕਮਾਉਂਦਾ ਉਹੋ ਜਿਹਾ ਆਪ ਹੋ ਜਾਂਦਾ ਹੈ, ਜਿਹੋ ਜਿਹੇ ਕਰਮ ਕਰ ਰਿਹਾ ਹੋਵੇ ਉਹੋ ਜਿਹੀ ਬਿਰਤੀ ਇਸ ਦੀ ਬਣ ਜਾਂਦੀ ਹੈ, ਤੇ ਜੈਸੇ ਕਰਮ ਸੰਸਾਰ ਅੰਦਰ ਕੀਤੇ ਹੋਣ ਉਹਨਾਂ ਕਰਮਾਂ ਦਾ ਉਹੋ ਜਿਹਾ ਫਲ ਹੀ ਅੱਗੇ ਹੁੰਦਾ ਹੈ। ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ, ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੋ ਹੈ ਅੰਮ੍ਰਿਤ ਹੈ, ਜਨਮ ਮਰਨ ਤੋਂ ਰਹਿਤ ਕਰ ਦੇਣ ਵਾਲਾ ਹੈ। ਗੁਰੂ ਰੂਪ ਹੋ ਕੇ ਅੰਮ੍ਰਿਤ ਨਾਮ ਦਾ ਛਾਂਦਾ ਅਕਾਲ ਪੁਰਖ ਵਾਹਿਗੁਰੂ ਸਾਫ਼ ਸਵੱਛ ਨਿਰਮਲ ਵਾਲਿਆਂ ਨੂੰ ਆਪ ਹੀ ਕਿਰਪਾ ਕਰਕੇ ਵਰਤਾਉਂਦਾ ਹੈ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਵਰਤਾਰਾ ਵਰਤ ਗਿਆ, ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ। ਉਹ ਗੁਰਮੁਖ ਪਿਆਰਾ ਆਪਣੇ ਜਨਮ ਨੂੰ ਸਵਾਰ ਕੇ ਆਪਣੇ ਜੀਵਨ ਦੇ ਵਿੱਚੋਂ ਔਗੁਣਾਂ ਦਾ ਖਾਤਮਾ ਕਰ, ਸ਼ੁਭ ਗੁਣਾਂ ਦੀ ਪੂੰਜੀ ਇਕੱਤਰ ਕਰਕੇ ਔ ਆਪਣੇ ਜੀਵਨ ਨੂੰ ਸਵਾਰ ਕੇ ਚੱਲਿਆ ਪਤ ਸਿਓ, ਇੱਜ਼ਤ ਨਾਲ ਪਤ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਚੱਲਿਆ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਆਪਣੇ ਜਨਮ ਨੂੰ ਸਵਾਰ ਕੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਦਰ ਨੂੰ ਜਾਂਦੇ ਨੇ। ਪਤ ਇੱਜ਼ਤ ਦੇ ਨਾਲ ਵਾਜਾ ਵਾਏ ਸੀ, ਦੋਹੇ ਜਹਾਨੀ ਉਹਨਾਂ ਦੀ ਵਡਿਆਈ ਦਾ ਵਾਜਾ ਵੱਜਦਾ ਹੈ। ਭਾਵ ਵਡਿਆਈ ਹੁੰਦੀ ਹੈ ਇੱਜ਼ਤ ਪਤ ਮਾਣ ਦੀ ਪ੍ਰਾਪਤੀ, ਹਰ ਕੋਈ ਉਹਨਾਂ ਦੀ ਸੋਭਾ ਕਰਦਾ ਹੈ। ਇਸ ਸੰਸਾਰ ਅੰਦਰ ਵੀ ਧਨ ਧਨ ਕਹੈ ਸਭ ਕੋਏ, ਤੇ ਪ੍ਰਲੋਕ ਵਿੱਚ ਵੀ ਮੁਖ ਉਜਲ ਹਰ ਦਰਗਹਿ ਸੋਏ। ਇਉਂ ਦੋਹਾਂ ਜਹਾਨਾਂ ਵਿੱਚ ਮਾਨੋ ਵਡਿਆਈਆਂ ਦੇ ਵਾਜੇ ਵੱਜ ਜਾਂਦੇ ਨੇ। ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਏ ਸੀ। ਇਹ ਮਾਨਸ ਕੱਲਾ ਮਨੁੱਖ ਵਿਚਾਰਾ ਕੀ ਹੈ, ਮਾਨਸ ਲੋਕ ਇਹ ਮਾਤ ਲੋਕ ਕੱਲਾ ਕੀ ਹੈ, ਸਵਰਗ ਲੋਕ ਮਾਤ ਲੋਕ ਪਾਤਾਲ ਲੋਕ, ਤਿੰਨਾਂ ਲੋਕਾਂ ਵਿੱਚ ਹੀ ਉਸ ਗੁਰਮੁਖ ਪਿਆਰੇ ਦੇ ਜਸ ਦੇ ਵਾਜੇ ਜੋ ਹਨ ਉਹ ਸੁਣਾਈ ਦਿੰਦੇ ਨੇ। ਭਾਵ ਕੁੱਲ ਬ੍ਰਹਿਮੰਡਾ ਅੰਦਰ ਉਸਦੀ ਵਡਿਆਈ ਹੁੰਦੀ ਹੈ, ਜਸ ਹੁੰਦਾ ਹੈ। ਨਾਨਕ ਆਪ ਨਿਹਾਲ ਸਭ ਕੁੱਲ ਤਾਰਸੀ। ਧੰਨ ਸਤਿਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ ਕਿ ਉਹ ਗੁਰਮੁਖ ਪਿਆਰਾ ਜਿਸਨੇ ਗੁਰ ਸ਼ਬਦ ਦੇ ਓਟ ਆਸਰੇ ਸਦਕਾ ਆਪਣੇ ਮਨ ਰੂਪੀ ਭਾਂਡੇ ਨੂੰ ਨਿਰਮਲ ਕਰ ਲਿਆ, ਤੇ ਨਿਰਮਲ ਭਾਂਡੇ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਉੱਤਮ ਵਸਤੂ ਜਿਸ ਦੇ ਟਿਕ ਗਈ ਹੈ, ਜਿਸ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਆਪ ਨਿਹਾਲ ਉਹ ਆਪ ਸਾਰੇ ਦੁੱਖਾਂ ਤੋਂ ਰਹਿਤ ਹੋ ਗਿਆ। ਹਾਲ ਦਾ ਅਰਥ ਹੈ ਦੁੱਖ, ਨੇ ਦਾ ਅਰਥ ਰਹਿਤ, ਸਾਰੇ ਦੁੱਖਾਂ ਤੋਂ ਰਹਿਤ ਹੋ ਗਿਆ, ਆਨੰਦ ਪ੍ਰਸੰਨ ਹੋ ਗਿਆ ਹੈ, ਤੇ ਆਪਣੇ ਨਾਲ ਸਭ ਕੁੱਲ ਤਾਰ ਸੀ, ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦਾ, ਕੁਲਾਂ ਦਾ ਪਾਰ ਉਤਾਰਾ ਕਰ ਲੈਂਦਾ। ਤਰੇ ਕੁਟੰਬ ਸੰਗ ਲੋਕ ਕੁੱਲ ਸਬਾਇਆ, ਕੁਟੰਬ ਪਰਿਵਾਰ ਵੀ ਤਰ ਜਾਂਦਾ ਹੈ, ਸੰਗ ਲੋਕ ਸੰਗੀ ਲੋਕ ਜਿਹੜੇ ਸੰਗਤ ਕਰਨ ਵਾਲੇ ਉਹ ਵੀ ਤਰ ਜਾਂਦੇ ਨੇ, ਔਰ ਸਾਰੀਆਂ ਕੁਲਾਂ ਵੀ ਨਾਲ ਤਰ ਜਾਂਦੀਆਂ ਨੇ। ਇਉਂ ਗੁਰਮੁਖ ਪਿਆਰੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੋਰ ਵੀ ਕਈਆਂ ਦਾ ਉਧਾਰ ਉਹਨਾਂ ਦੇ ਨਾਲ ਹੋ ਜਾਂਦਾ ਹੈ। ਆਪ ਤਰੇ ਤਾਰੇਨ ਸਾਰੇਠਾ, ਆਪ ਤਰ ਜਾਂਦੇ ਨੇ, ਸ੍ਰਿਸ਼ਟੀ ਨੂੰ ਤਾਰ ਲੈਂਦੇ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਉਪਦੇਸ਼ ਦੇ ਮੁਤਾਬਕ ਸਾਡਾ ਵੀ ਹਿਰਦਾ ਰੂਪੀ ਭਾਂਡਾ ਜੋ ਹੈ ਇਹ ਸਾਫ ਹੋ ਸਕੇ, ਸਵੱਛ ਹੋ ਸਕੇ, ਨਿਰਮਲ ਹੋ ਸਕੇ, ਭਾ ਜਾਈਏ ਵਾਹਿਗੁਰੂ ਨੂੰ, ਔਰ ਇਹ ਲੋਕ ਸੁਖੀਏ ਪਰਲੋਕ ਸਹੇਲੇ ਹੋਈਏ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਔਰ ਅੱਗੇ ਦੀ ਸਮੱਤ ਬਖਸ਼ਿਸ਼ ਕਰਨ ਦੀ। ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।